ਆਸਾ ਰਾਗ ਦੇ ਵਿੱਚ ਅੱਜ ਦਾ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਮਨਸਾ ਮਨੈ ਸਮਾਇਲੇ ਭਉਜਲ ਸਚ ਤਰਨਾ। ਹੇ ਸੱਚੇ ਵਾਹਿਗੁਰੂ, ਮੇਰੇ ਮਨ ਵਿੱਚੋਂ ਮੇਰੀਆਂ ਜਿਹੜੀਆਂ ਵਾਸ਼ਨਾਵਾਂ ਨੇ, ਮਨਸਾ ਮਨਹੈ, ਇਹਨਾਂ ਨੂੰ ਮਨਹੈ ਕਰ ਦਿਓ, ਨਿਵਿਰਤ ਕਰਕੇ ਆਪਣੇ ਸਰੂਪ ਵਿੱਚ ਸਮਾਇ ਲਓ, ਅਭੇਦ ਕਰ ਲਓ, ਜਿਸ ਕਰਕੇ ਮੇਰਾ ਭਾਉ ਜਲ ਭੈਦਾਇਕ ਸੰਸਾਰ ਸਾਗਰ ਤੋਂ ਤਰਨਾ ਹੋ ਜਾਵੇ। ਆਦ ਜੁਗਾਦ ਦਇਆਲ ਤੂੰ ਠਾਕੁਰ ਤੇਰੀ ਸ਼ਰਨਾ। ਹੇ ਠਾਕੁਰ ਮਾਲਕ ਪਰਮੇਸ਼ਰ ਜੀ, ਤੁਸੀਂ ਸਦਾ ਸਦਾ ਹੀ ਦਿਆਲੂ ਹੋ, ਮੈਂ ਸੇਵਕ ਤਾਂ ਆਪਦੀ ਸ਼ਰਨ ਵਿੱਚ ਆਇਆ ਹਾਂ ਜੀ। ਤੂੰ ਦਾਤਾ ਹਮ ਜਾਚਕਾ ਹਰ ਦਰਸ਼ਨ ਦੀ ਜੈ। ਮਹਾਰਾਜ ਸੱਚੇ ਪਾਤਸ਼ਾਹ, ਤੁਸੀਂ ਯੁੱਗਾਂ ਯੁੱਗਾਂ ਤੋਂ ਦਾਤੇ ਹੋ ਜੀ, ਅਸੀਂ ਮੰਗਦੇ ਹਾਂ, ਅਸੀਂ ਮੰਗਤੇ ਆਪਦੇ ਦਰ ਤੇ ਆਏ ਹਾਂ। ਪਾਵੋ ਦਾਨ ਢੀਠ ਹੋਏ ਮੰਗੋ ਮੁੱਖ ਲਾਗੈ ਸੰਤਰੇ ਨਾਰੇ, ਜਾਚਕ ਜਨ ਜਾਚੈ ਪ੍ਰਵਧਾਨ, ਕਰ ਕਿਰਪਾ ਦੇਵ ਹੋ ਹਰ ਨਾਮ। ਸੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਆਪਣੇ ਦਰਸ਼ਨ ਰੂਪ ਭਿੱਖਿਆ ਦੇਣਾ ਕਰੋ, ਅਸੀਂ ਤੁਹਾਡੇ ਦਰ ਤੇ ਮੰਗ ਤੇ ਆ ਕੇ ਖੜੇ ਹਾਂ। ਦਰਸ਼ਨ ਦੀਜੈ ਖੋਲ ਕਿਵਾਰ, ਗੁਰਮੁਖ ਨਾਮ ਤੇ ਆਈ ਐ ਮਨ ਮੰਦਰ ਭੀਜੈ ਰਹਾਓ। ਮਹਾਰਾਜ ਫਰਮਾਉਂਦੇ ਨੇ ਕਿ ਗੁਰਾਂ ਦੇ ਦੁਆਰਾ ਨਾਮ ਨੂੰ ਧਿਆਉਣਾ ਕਰੋ, ਧਿਆਉਂਦੇ ਰਹੋ ਬਸ। ਸੋ ਜਿਸ ਕਰਕੇ ਮੇਰਾ ਮਨ, ਸੋ ਇਸ ਪ੍ਰਕਾਰ ਮੰਦਰ ਹੁੰਦਾ ਅਧਿਸ਼ਟਾਨ ਆਸਰਾ ਰੂਪ ਵਾਹਿਗੁਰੂ। ਇਹ ਵਾਹਿਗੁਰੂ ਤੇਰੇ ਮੰਦਰ ਅੰਦਰ ਭਿੱਜ ਜਾਵੇ ਮੇਰਾ ਮਨ, ਮੰਦਰ ਤੋਂ ਭਾਵ ਅੰਦਰ ਵੀ ਹੈ, ਅੰਦਰ ਮੇਰਾ ਮਨ ਸਰੂਪ ਦੇ ਵਿੱਚ ਭਿੱਜ ਜਾਵੇ। ਮਨ ਮੰਦਰ ਤਨ ਵੇਸ ਕਲੰਦਰ, ਮੰਦਰ ਅੰਦਰ ਹੈ। ਵਿਸ਼ਰਾਮ ਦੇ ਕੇ ਫਰਮਾਉਂਦੇ ਹਨ ਮਹਾਰਾਜ ਜੀ, ਹੁਣ ਸਿੱਖ ਨੂੰ ਇਸ ਪ੍ਰਕਾਰ ਦਾ ਉਪਦੇਸ਼ ਕਰਦੇ, ਜੇ ਤੂੰ ਸੋ ਸਫਲਤਾ ਪ੍ਰਾਪਤ ਕਰਨੀ ਹੈ ਤਾਂ ਤੈਨੂੰ ਆਪਣੇ ਜੀਵਨ ਦੇ ਵਿੱਚ ਤਬਦੀਲੀ ਲਿਆਉਣੀ ਪਵੇਗੀ। ਕੂੜਾ ਲਾਲਚ ਛੋਡੀ ਹੈ ਤਾਂ ਸਾਚ ਪਛਾਣੈ। ਮਹਾਰਾਜ ਫਰਮਾਉਂਦੇ ਨੇ ਭਾਈ, ਕੂੜੇ ਜਿਹੜੇ ਝੂਠੇ ਪਦਾਰਥਾਂ ਦੇ ਲਾਲਚ ਨੂੰ ਛੱਡ ਦੇ, ਫਿਰ ਤੂੰ ਮੈਨੂੰ ਪਛਾਣ ਸਕਦਾ, ਕਿਉਂ ਤੂੰ ਪਦਾਰਥ ਝੂਠਿਆਂ 'ਚ ਲੱਗਿਆ, ਪਛਾਣਨਾ ਸੱਚ ਨੂੰ ਚਾਹੁੰਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਸੱਚ ਨੂੰ ਜੇ ਪਛਾਣਨਾ ਤਾਂ ਝੂਠਾ ਛੱਡਣਾ ਪਵੇਗਾ। ਗੁਰ ਕੈ ਸ਼ਬਦ ਸਮਾਈ ਹੈ ਪਰਮਾਰਥ ਜਾਣੈ। ਗੁਰਾਂ ਦੇ ਉਪਦੇਸ਼ ਵਿੱਚ ਸਮਾਉਣਾ ਕਰ ਭਾਈ, ਤਾਂ ਤੂੰ ਕਹਿੰਦੇ ਪਰਮਾਰਥ ਸਿਧਾਂਤ ਪਰਮਾਤਮਾ ਨੂੰ ਜਾਣ ਸਕੇਗਾ। ਇਹੋ ਮਨ ਰਾਜਾ ਲੋਭੀ ਆ ਲੁਭ ਤੋ ਲੋਭਾਹੀ। ਇਹ ਮਨ ਲੋਭੀਆਂ ਦਾ ਰਾਜਾ ਹੈ। ਦੁਨੀਆਂ 'ਚ ਜਿੰਨੇ ਲੋਭ ਲਾਲਚ ਕਰਨ ਵਾਲੇ ਹੈ, ਸਭ ਤੋਂ ਵੱਡਾ ਲੋਭੀ ਮਨ ਹੈ ਆਪਣਾ। ਸੋ ਲੁਭ ਤੋਂ ਪਦਾਰਥਾਂ ਵਿੱਚ ਵਹਾਏ ਮਨ ਹੁੰਦਾ, ਮਾੜੀ ਜਿਹੀ ਚੀਜ਼ ਦਿਖਾ ਦਿਓ ਉੱਥੇ ਹੀ ਲਾਲਾਂ ਸਿੱਟਣ ਲੱਗ ਜਾਂਦਾ, ਮਾੜੀਆਂ ਮਾੜੀਆਂ ਚੀਜ਼ਾਂ ਪਿੱਛੇ ਡਿੱਗਣ ਲੱਗ ਪੈਂਦਾ। ਗੁਰਮੁਖ ਲੋਭ ਨਿਵਾਰੀ ਹੈ ਹਰ ਸਿਉ ਬਣ ਆਈ। ਮਹਾਰਾਜ ਕਹਿੰਦੇ ਗੁਰਾਂ ਦੁਆਰੇ ਤਾਂ ਕੋਲ ਬੈਠ ਸਤਿਗੁਰਾਂ ਦੇ, ਤੈਨੂੰ ਸਤਿਗੁਰੂ ਸੰਤੋਖ ਦੇਣ, ਤੂੰ ਲੋਭ ਦੀ ਨਿਵਿਰਤੀ ਕਰ ਪਹਿਲਾਂ। ਮਹਾਰਾਜ ਕਹਿੰਦੇ ਜਿਸ ਲੋਭ ਨੇ ਸਾਰੀ ਦੁਨੀਆਂ ਗਾਲ ਦਿੱਤੀ ਹੈ, ਤੂੰ ਉਹ ਲੋਭ ਨਿਵਿਰਤ ਕਰ, ਅਤੇ ਜਿਹਨੇ ਲੋਭ ਨਿਵਿਰਤ ਕੀਤਾ ਉਹਦੀ ਵਾਹਿਗੁਰੂ ਨਾਲ ਪ੍ਰੀਤੀ ਬਣ ਆਉਂਦੀ ਹੈ। ਕੱਲਰ ਖੇਤੀ ਬੀਜੀ ਹੈ ਕਿਉਂ ਲਾਹਾ ਪਾਵੈ। ਹੁਣ ਜਿਹੜੀ ਜ਼ਮੀਨ ਵਿੱਚ ਆਪਾਂ ਕੱਲਰ ਵਾਲੀ ਜ਼ਮੀਨ ਵਿੱਚ ਜੇ ਬੀਜ ਵੀ ਦਈਏ, ਉਹ ਕੱਲਰੀ ਜ਼ਮੀਨ ਬੀਜ ਨੂੰ ਹੀ ਖਾ ਜਾਂਦੀ ਹੈ। ਇਸ ਕਰਕੇ ਤੇਰੇ ਜਿਹੜੇ ਪਾਪ ਹੈ, ਪਾਪ ਵਿਸ਼ਿਸ਼ਟ ਬੁੱਧੀ ਅੰਦਰ, ਇਹੀ ਕੱਲਰ ਵਾਲੀ ਧਰਤੀ ਹੈ। ਜਦ ਧਰਤੀ ਬੁੱਧੀ ਦੇ ਵਿੱਚ ਹੀ ਲੋਭ ਵੜਿਆ ਹੋਇਆ, ਉੱਥੇ ਨਾਮ ਜਪਣ ਦਾ ਫਿਰ ਲਾਭ ਨਹੀਂ ਹੁੰਦਾ। ਸੋ ਉਸ ਵਿੱਚ ਸ਼ੁਭ ਕਰਮਾਂ ਰੂਪੀ ਬੀਜ ਬੀਜੇ ਤਾਂ ਕਿਵੇਂ ਆਤਮ ਲਾਭ ਪ੍ਰਾਪਤ ਕਰ ਸਕਦਾ, ਭਾਵ ਨਹੀਂ ਪ੍ਰਾਪਤ ਕਰ ਸਕਦਾ। ਮਨਮੁਖ ਸੱਚ ਨਾ ਪੀਜਈ ਕੂੜ ਕੂੜ ਗਡਾਵੈ। ਮਨਮੁਖ ਬੰਦਾ ਸੱਚ 'ਚ ਭਿੱਜਦਾ ਹੀ ਨਹੀਂ ਕਦੇ ਵੀ, ਕਿਉਂਕਿ ਝੂਠਾ ਇਨਸਾਨ ਝੂਠਿਆਂ ਜਿਹੜੇ ਪਦਾਰਥ ਨੇ ਇਹਨਾਂ 'ਚ ਗਡਾਵੈ ਤੋਂ ਭਾਵ ਮਿਲਦਾ, ਝੂਠਿਆਂ ਬੰਦਿਆਂ 'ਚ ਜਾ ਕੇ ਗਡਾਵੈ ਤੋਂ ਭਾਵ ਮਿਲਦਾ। ਲਾਲਚ ਛੁੱਡ ਹੋ ਅੰਧੇ ਹੋ ਲਾਲਚ ਦੁੱਖ ਪਾਰੀ, ਸੱਚੋ ਸਾਹਿਬ ਮਨ ਵਸੈ ਹਉ ਮੈਂ ਬਿਖਮਾਰੀ। ਮਹਾਰਾਜ ਸੱਚੇ ਪਾਤਸ਼ਾਹ, ਜਿਵੇਂ ਪਿਤਾ ਆਪਣੇ ਪੁੱਤਰ ਨੂੰ ਝਿੜਕਦਾ ਗਲਤੀ ਤੋਂ, ਉਸ ਪ੍ਰਕਾਰ ਫਰਮਾਉਂਦੇ ਅੰਨੇ ਹੋ ਅਗਿਆਨੀ ਹੋ, ਪਦਾਰਥਾਂ ਦੇ ਲਾਲਚ ਨੂੰ ਛੱਡ ਦਿਓ, ਲਾਲਚ ਵਿੱਚ ਬੜਾ ਭਾਰੀ ਦੁੱਖ ਹੈ, ਇਸ ਕਰਕੇ ਤੁਸੀਂ ਸੱਚਾ ਨਾਮ ਜਪੋ। ਜੇ ਸੱਚਾ ਸਾਹਿਬ ਮਨ 'ਚ ਵੱਸ ਜਾਵੇਗਾ, ਫਿਰ ਤਾਂ ਹੰਗਤਾ ਮਮਤਾ ਅਤੇ ਵਿਸ਼ਿਆਂ ਦੀ ਪੰਗਤੀ ਨੂੰ ਮਾਰ ਦਿੰਦਾ ਨਾਮ, ਅਤੇ ਅੰਦਰ ਠੰਡਾ ਠਾਰ ਹੋ ਜਾਂਦਾ। ਦੁਬਿਧਾ ਛੋੜ ਕੁਵਾਟੜੀ ਮੂਸ ਹੋ ਗਏ ਪਾਈ, ਐਨ ਇਸ ਨਾਮ ਸਲਾਹੀ ਐ ਸਤਿਗੁਰ ਸਰਣਾਈ। ਭਾਈ ਜਿਹੜੀ ਦੁਬਧਾ ਰੂਪ ਖੋਟੀ ਡੰਡੀ ਨੂੰ ਛੱਡ ਦਿਓ, ਨਹੀਂ ਤਾਂ ਲੁੱਟੇ ਜਾਓਗੇ। ਕਿਉਂ? ਦੁਬਧਾ ਮਾੜੀ, ਦੁਬਧਾ ਬੌਰੀ, ਮਨ ਬੌਰ ਆਇਆ, ਸਾਰੀ ਜ਼ਿੰਦਗੀ ਲੰਘ ਜਾਂਦੀ ਹੈ। ਅਮਰ ਛਕੀਏ ਕਿ ਨਾ ਛਕੀਏ, ਪਾਠ ਕਰੀਏ ਕਿ ਨਾ ਕਰੀਏ, ਬਸ ਕਦੇ ਇੱਧਰ ਪੈਰ ਆ, ਅੱਧਾ ਕੁ ਪੈਰ ਉੱਧਰ ਆ। ਮਹਾਰਾਜ ਕਹਿੰਦੇ ਡੁੱਬ ਜਾਣਾ ਤੂੰ ਦੋ ਬੇੜੀਆਂ 'ਚ ਪੈਰ ਰੱਖ ਕੇ ਨਾ ਚੱਲ, ਕਿਉਂਕਿ ਸਤਿਗੁਰਾਂ ਦੀ ਸ਼ਰਨ ਲੈ ਕੇ ਦਿਨ ਰਾਤ ਨਾਮ ਨੂੰ ਸਲਾਹੁਣਾ ਕਰੋ। ਐਨ ਇਸ ਨਾਮ ਸਲਾਹੀ ਆ ਸਤਿਗੁਰ ਸਰਣਾਈ, ਸਤਿਗੁਰ ਦੀ ਸ਼ਰਨ ਵਿੱਚ ਆ ਜਾਓ। ਸ਼ਰਨ ਮਹਾਰਾਜ ਦੀ ਵਿਆਪਕ ਇਹ ਵੀ ਮੌਜ ਹੈ, ਜਿੱਥੋਂ ਮਰਜ਼ੀ ਗੁਰੂ ਸਾਹਿਬ ਦੀ ਸ਼ਰਨ ਆ ਜਾਓ। ਬਸ ਆਪਣੀ ਸੁਰਤੀ ਨੂੰ ਗੁਰਾਂ ਦੇ ਚਰਨਾਂ 'ਚ ਲਿਆਓ। ਮਨਮੁੱਖ ਪੱਥਰ ਸੈਲ ਹੈ ਤ੍ਰਿਗ ਜੀਵਨ ਫੀਕਾ, ਜਲ ਮਹਿ ਕੇਤਾ ਰਾਖੀ ਹੈ ਅਬ ਅੰਤਰ ਸੂਕਾ। ਹੁਣ ਮਨਮੁੱਖ ਜਿਹੜਾ ਬੰਦਾ ਹੁੰਦਾ ਉਹ ਸੈਲ ਹੁੰਦਾ, ਖੁਸ਼ਕ ਪੱਥਰ ਵਰਗਾ, ਪੱਥਰ ਦੀ ਸਿਲਾ ਵਾਂਗ ਹੈ, ਪੱਥਰ ਦੀ ਤਰ੍ਹਾਂ ਭਾਰਾ ਹੈ। ਉਹਦੇ ਜਿਉਣ ਨੂੰ ਲਾਹਨ ਤੈਤਰਕਾਰ ਹੈ ਜੋ ਫਿੱਕੇ ਬਚਨ ਬੋਲਦਾ ਤ੍ਰਿਗ। ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਫਰਮੰਤਰ ਘਾਰ ਬਾਹਲਾ ਹੁੰਦਾ, ਸੌ ਵਾਰ ਕਿਸੇ ਨੂੰ ਫਿਟੇ ਮੂੰਹ ਕਹਿੰਦੇ ਆ, ਇੱਕ ਲਾਹਨਤ ਬਣਦੀ ਹੈ, ਸੌ ਲਾਹਨਤਾਂ ਦਾ ਇੱਕ ਤ੍ਰਿਗ ਬਣਦਾ। ਪੱਥਰ ਨੂੰ ਪਾਣੀ 'ਚ ਭਾਵੇਂ ਮਹਾਰਾਜ ਕਹਿੰਦੇ ਕਿੰਨਾ ਹੀ ਸਮਾਂ ਰੱਖ ਛੱਡੀਏ ਤਾਂ ਵੀ ਉਹ ਅੰਦਰੋਂ ਸੁੱਕਾ ਹੀ ਰਹਿੰਦਾ। ਇਸੇ ਤਰ੍ਹਾਂ ਮਨਮੁੱਖਾਂ ਨੂੰ ਚਾਹੇ ਨਾਮ ਜਲ ਵਿੱਚ ਕਿੰਨਾ ਸਮਾਂ ਰੱਖਣਾ ਕਰੀਏ ਤਾਂ ਵੀ ਅੰਦਰੋਂ ਜਿਹੜਾ ਉਹਦਾ ਅੱਭ ਤੋਂ ਭਾਵ ਹੁੰਦਾ ਹਿਰਦਾ, ਹਿਰਦਾ ਉਹਦਾ ਸੁੱਕਾ ਹੀ ਰਹਿੰਦਾ। ਭਾਈ ਗੁਰਦਾਸ ਜੀ ਨੇ ਵੀ ਬਚਨ ਕਿਹਾ, ਪੱਥਰ ਮੂਲ ਨਾ ਭਿੱਜੇ ਸੈ ਵਰਿਆਂ ਜਲ ਅੰਦਰ ਰੱਖਾ। ਹਰ ਕਾ ਨਾਮ ਨਿਧਾਨ ਹੈ ਪੂਰੈ ਗੁਰਦੀਆ, ਨਾਨਕ ਨਾਮ ਨਾ ਵਿਸਰੈ ਮਥੇ ਅੰਮ੍ਰਿਤ ਪੀਆ। ਹਰੀ ਦਾ, ਪਰਮੇਸ਼ਰ ਦਾ ਜਿਹੜਾ ਨਾਮ ਨਿਧੀਆਂ ਦਾ ਖਜ਼ਾਨਾ ਨਾ, ਸੋ ਇਹ ਸਾਰੇ ਜਿੰਨੇ ਵੀ ਸ਼ੁਭ ਗੁਣ ਨੇ ਉਹਨਾਂ ਦਾ ਖਜ਼ਾਨਾ ਹੈ। ਸੋ ਪੂਰਿਆ ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਮੈਨੂੰ ਨਾਮ ਦਾ ਖਜ਼ਾਨਾ, ਨਿਧੀਆਂ ਦਾ ਖਜ਼ਾਨਾ ਬਖਸ਼ਿਸ਼ ਕੀਤਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਉਂਦੇ ਨੇ, ਇਸ ਲਈ ਮੈਂ ਇਹਨੂੰ ਪਰਮੇਸ਼ਰ ਦਾ ਨਾਮ ਜਿਹੜਾ ਕਦੇ ਵੀ ਭੁੱਲਦਾ ਨਹੀਂ, ਕਿਉਂਕਿ ਮੈਨੂੰ ਨਾਮ ਦੀ ਸੋਝੀ ਜਿਵੇਂ ਤੁਹਾਨੂੰ ਮਾਇਆ ਨਹੀਂ ਭੁੱਲਦੀ, ਤੁਹਾਨੂੰ ਮਾਇਆ ਦੀ ਸੋਝੀ ਹੈ। ਸੋ ਉਹਨੂੰ ਮੱਥ ਕੇ ਵਿਚਾਰ ਕੇ ਬ੍ਰਹਮਾਨੰਦ ਰੂਪੀ ਅੰਮ੍ਰਿਤ ਮੈਂ ਪੀਣਾ ਕੀਤਾ ਹੈ। ਆਸਾ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਆਸਾ ਰਾਗ 'ਚ ਫਰਮਾਉਂਦੇ ਨੇ, ਚੱਲੇ ਚੱਲਣ ਹਾਰ ਵਾਟ ਵਟਾਇਆ, ਤੰਦ ਪਿੱਟੇ ਸੰਸਾਰ ਸੱਚ ਨਾ ਪਾਇਆ। ਜਿਹੜੇ ਗੁਰਮੁਖ ਜਾਣੇ ਉਹ ਸੰਸਾਰ ਵਾਟ ਹੁੰਦੀ ਰਸਤੇ ਨੂੰ ਵਟਾਇਆ, ਬਦਲਾ ਕੇ ਚੱਲਣ ਵਾਲੇ ਹੋ ਕੇ ਪਰਮੇਸ਼ਰ ਦੇ ਵਾਲੇ ਪਾਸੇ ਚੱਲਦੇ ਨੇ। ਗੁਰਮੁਖਾਂ ਨੇ ਸੰਸਾਰਕ ਧੰਦਿਆਂ ਨੂੰ ਪਿੱਟੇ ਤੋਂ ਭਾਵ ਨਿਵਿਰਤ ਕਰ ਦਿੱਤਾ, ਉਹਨਾਂ ਨੂੰ ਸੱਚ ਨਾਮ ਨਹੀਂ ਪਾਉਂਦਾ, ਨਹੀਂ ਪਾਉਂਦਾ ਕਹਿੰਦੇ ਪਾਉਂਦਾ, ਜ਼ਰੂਰ ਪਾਉਂਦਾ ਉਹਨਾਂ ਨੂੰ। ਮਨਮੁੱਖ ਜਿਹੜੇ ਬੰਦੇ ਨੇ ਚੱਲਣੇ ਵਾਲੇ ਹੋ ਕੇ ਸੰਸਾਰ ਵੱਲ ਚੱਲੇ ਨੇ, ਮਨਮੁੱਖਾਂ ਨੇ ਪਰਮੇਸ਼ਰ ਦੀ ਵਾਟ ਨੂੰ ਹੀ ਬਦਲਾ ਦਿੱਤਾ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖ ਚੱਲਣੇ ਵਾਲੇ ਹੋ ਕੇ ਪਰਮੇਸ਼ਰ ਵੱਲ ਚੱਲ ਪਏ ਨੇ, ਮਨਮੁੱਖਾਂ ਨੇ ਉਹ ਵਾਟ ਬਦਲਾ ਹੀ ਦਿੱਤੀ ਹੈ। ਮਨਮੁੱਖ ਪੁਰਸ਼ ਚੱਲਣੇ ਵਾਲੇ ਹੋ ਕੇ ਸੰਸਾਰ ਵੱਲ ਚੱਲੇ ਤੇ ਇਹ ਗੁਰਮੁਖਾਂ ਨੇ ਉਹ ਸੰਸਾਰ ਵਾਟ ਨੂੰ ਬਦਲਾ ਹੀ ਦਿੱਤਾ, ਕਿਉਂਕਿ ਮਨਮੁੱਖ ਧੰਦਿਆਂ ਵਿੱਚ ਪਿੜਦੇ ਨੇ, ਕਿਉਂਕਿ ਉਹਨਾਂ ਨੂੰ ਸੱਚਨਾਮ ਜਿਹੜਾ ਜਪਣਾ ਚੰਗਾ ਹੀ ਨਹੀਂ ਲੱਗਦਾ। ਕਿਆ ਪਵੀ ਹੈ ਕਿਆ ਢੂੰਡੀ ਹੈ ਗੁਰ ਸ਼ਬਦ ਦਿਖਾਇਆ, ਮਮਤਾ ਮੋਹ ਵਿਸਰਜਿਆ ਆਪਣੇ ਘਰ ਆਇਆ ਰਹਾਉ। ਉਹਨੂੰ ਹੁਣ ਕਿਆ ਪਵੀ ਹੈ ਭਾਵ ਤੀਰਥਾਂ ਪਰ ਫਿਰਨ ਦੀ ਕੀ ਲੋੜ ਹੈ, ਅਤੇ ਜੰਗਲਾਂ ਵਿੱਚ ਜਾ ਕੇ ਢੂੰਡੀਆ ਭਾਵ ਲੱਭਣ ਦੀ ਕੀ ਲੋੜ ਹੈ। ਜਿਨ੍ਹਾਂ ਨੂੰ ਗੁਰਾਂ ਨੇ ਸ਼ਬਦ ਦੁਆਰਾ ਅੰਦਰ ਹੀ ਬ੍ਰਹਮ ਦਿਖਾ ਤਾ, ਹੁਣ ਜਾਣ ਦੀ ਲੋੜ ਨਹੀਂ, ਉਹ ਤੀਰਥ ਉੱਥੇ ਹੀ ਆ ਜਾਂਦੇ ਆਪੇ, ਕੋਈ ਫੁਰਨਾ ਕਰੇ ਉਹੀ ਚੀਜ਼ ਉੱਥੇ ਹੀ ਆ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ, ਉਹਨੇ ਗੁਰ ਸ਼ਬਦ ਦੁਆਰਾ ਮਮਤਾ ਪਦਾਰਥਾਂ ਦੀ ਅਤੇ ਮੋਹ ਜਿਹੜਾ ਹੁੰਦਾ ਸੰਬੰਧੀਆਂ ਦਾ, ਹੋਰ ਚੀਜ਼ਾਂ ਦਾ, ਸਭ ਛੱਡ ਦਿੱਤਾ। ਕਹਿੰਦੇ ਤਾਂ ਹੀ ਉਹਦਾ ਮਨ ਆਪਣੇ ਅੰਦਰਲੇ ਘਰ 'ਚ, ਸਰੂਪ ਘਰ 'ਚ ਜਾ ਕੇ ਟਿਕਿਆ, ਜਿੱਥੇ ਆਪਾਂ ਪਹੁੰਚਣਾ ਹੈ ਜੇ ਯਾਤਰਾ ਕਰਨੀ ਹੈ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਸੱਚ ਮਿਲੈ ਸਚਿਆਰ ਕੂੜ ਨਾ ਪਾਈ ਹੈ। ਸੱਚ ਬੋਲਣ ਕਰਕੇ ਸੱਚਾ ਅਕਾਲ ਪੁਰਖ ਮਿਲਦਾ, ਝੂਠ ਬੋਲਣ ਕਰਕੇ ਉਹ ਪ੍ਰਾਪਤ ਨਹੀਂ ਹੁੰਦਾ। ਸੱਚਿਆਂ ਨੂੰ ਸੱਚਾ ਵਾਹਿਗੁਰੂ ਮਿਲਦਾ, ਸੋ ਉਹਨੂੰ ਜਿਹੜੇ ਝੂਠੇ ਪੁਰਸ਼ ਪ੍ਰਾਪਤ ਨਹੀਂ ਕਰ ਸਕਦੇ। ਸੱਚੇ ਸਿਉਂ ਚਿੱਤ ਲਾਏ ਬਹੁਣ ਨਾ ਆਈ ਹੈ। ਸੱਚੇ ਵਾਹਿਗੁਰੂ ਨਾਲ ਜਦੋਂ ਬਹਿ ਕੇ ਚਿੱਤ ਜੋੜੀਏ, ਹੌਲੀ 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 ਕਰਕੇ ਮਨ ਬਾਣੀ ਸਰੀਰ ਕਰਕੇ ਉੱਥੇ ਜਦੋਂ ਜੁੜ ਜਾਈਦਾ, ਵਾਹਿਗੁਰੂ ਆਪਣੇ ਵਿੱਚ ਹੀ ਲੈ ਜਾਂਦੇ, ਆਪਾਂ ਨੂੰ ਲੀਨ ਕਰ ਲੈਂਦੇ ਨੇ, ਫਿਰ ਮੁੜ ਕੇ ਆਉਣਾ ਜਾਣਾ ਜੰਮਣਾ ਮਰਨਾ ਮਿਟ ਹੀ ਜਾਂਦਾ ਬੰਦੇ ਦਾ। ਮੋਇਆ ਕਹੋ ਕਿਆ ਰੋਭਾਉ ਰੋਏ ਨਾ ਜਾਣਹੂ, ਰੋਭਾਉ ਸੱਚ ਸਲਾਹੇ ਹੁਕਮ ਪਛਾਣਹੂ। ਹੁਣ ਜਿਹੜੇ ਮਰ ਗਏ ਨੇ, ਚੜ੍ਹਾਈਆਂ ਕਰ ਗਏ ਨੇ, ਉਹਨਾਂ ਨੂੰ ਕੀ ਰੋਂਦੇ ਹੋ? ਕਿਉਂਕਿ ਉਹ ਤਾਂ ਤੁਹਾਡੇ ਰੋਣੇ ਨੂੰ ਜਾਣਦੇ ਹੀ ਨਹੀਂ, ਤੁਸੀਂ ਤਾਂ ਰੋਣਾ ਜਾਣਦੇ ਹੀ ਨਹੀਂ ਹੋ। ਕਿਉਂਕਿ ਅਵਲ ਤਾਂ ਕਹਿੰਦੇ ਰੋਵੋ ਹੀ ਨਾ, ਰੋਵੋ ਜੇ ਰੋਣਾ ਹੈ, ਜੇ ਰੋਣ ਦੀ ਆਦਤ ਹੀ ਪਈ ਹੋਈ ਤਾਂ ਸੱਚ ਦੇ ਸਲਾਉਣ ਵਿੱਚ ਰੋਣਾ ਕਰੋ। ਵਿਰਾਗ ਚਾ ਕੇ ਅੱਖਾਂ 'ਚੋਂ ਜਲ ਲਿਆਓ, ਸੱਚ ਦੇ ਸਲਾਉਣ ਵਿੱਚ ਯਤਨ ਕਰੋ ਅਤੇ ਹੁਕਮ ਨੂੰ ਪਛਾਣਨਾ ਕਰੋ ਕਿ ਵਾਹਿਗੁਰੂ ਮੇਰੀ ਜ਼ਿੰਦਗੀ ਐਵੇਂ ਹੀ ਲੰਘੀ ਆ ਵਿਕਾਰਾਂ ਦੇ ਵਿੱਚ, ਵਿਰਾਗ 'ਚ ਰੋਵੋ। ਸੋ ਇਸ ਕਰਕੇ ਬੇਨਤੀ ਕਰੋ, ਹੇ ਵਾਹਿਗੁਰੂ ਹੁਣ ਪ੍ਰਭ ਮੋਹੇ ਕਬ ਗੱਲ ਲਾਵਾਂਗੇ, ਹਾਂ ਤੁਮਰੀ ਕਰੋ ਨੇ ਇਤਿਹਾਸ, ਮਹਾਰਾਜ ਜੀ ਹੁਣ ਕਦੋਂ ਗੱਲ ਨਾਲ ਲਾਓਗੇ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੈ ਕੇ। ਜੇ ਰੋਣਾ ਤਾਂ ਵਿਰਾਗ ਵਾਲਾ ਰੋਣਾ ਰੋਵੋ ਜੀ, ਨਾ ਦਿਲ ਵੀ ਧੋਤਾ ਜਾਵੇ, ਅੰਦਰੋਂ ਸ਼ੁੱਧ ਹੋ ਜੇ, ਅਤੇ ਐਵੇਂ ਫਾਲਤੂ ਦਾ ਰੋਣਾ ਨਹੀਂ ਕਰਨਾ। ਹੁਕਮੀ ਵਜੋ ਲਿਖਾਏ ਆਇਆ ਜਾਣੀਐ, ਲਾਹਾ ਪੱਲੇ ਪਾਏ ਹੁਕਮ ਸਿਆਣੀਐ। ਸੋ ਯੰਝੇ ਨਾਲ ਹੋਣ ਕਰਕੇ ਸਿਆਣੀਐ ਪਾਠ ਕਰਨਾ। ਹੁਕਮੀ ਪਰਮਾਤਮਾ ਦੇ ਹੁਕਮ ਅਨੁਸਾਰ ਇਹ ਜੀਵ ਨੂੰ ਸੰਸਾਰ ਵਿੱਚ ਆਇਆ ਜਾਣੀਐ, ਉਹਦੇ ਹੁਕਮ 'ਚ ਹੀ ਆਇਆ ਸੀ ਇਹ। ਸੋ ਜੋ ਦੁੱਖ ਸੁੱਖ ਭੋਗਣ ਵਾਸਤੇ ਵਜੋ ਹੁੰਦਾ, ਦਮਾਹਾ ਲਿਖਾ ਕੇ ਆਇਆ ਸੀ। ਵਜੋ ਜਿਹੜੀ ਦਮਾਹਾ ਹੁੰਦੀ, ਤਨਖਾਹ ਹੁੰਦੀ ਜਿਵੇਂ। ਸੋ ਜਿੰਨਾ ਕੰਮ ਕਰਦਾ ਮਹੀਨੇ ਵਿੱਚ, ਜਿੱਦਣ ਨਹੀਂ ਆਇਆ ਉਦਣ ਕੱਟ ਲਏ ਪੈਸੇ, ਜਿੱਦਣ ਆਇਆ ਸੀ ਉਦਣ ਦੇ ਪੈਸੇ ਮਿਲੇ, ਜਿੱਦਣ ਓਵਰ ਟਾਈਮ ਲਾਇਆ ਉਹ ਵੀ ਮਿਲੇ, ਉਹ ਮਹੀਨੇ ਦਾ ਤਨਖਾਹ ਬਣ ਗਈ। ਮਹਾਰਾਜ ਕਹਿੰਦੇ ਪਿਛਲੇ ਜਨਮ ਦੇ ਵਿੱਚ ਜਿਹੜੇ ਤੂੰ ਕੀਤਾ ਸੀ, ਜੋ ਜੋ ਕੀਤਾ ਸੀ ਉਹ ਬਣਾ ਕੇ ਤੇਰਾ ਹਿਸਾਬ ਕਿਤਾਬ ਤੈਨੂੰ ਜਨਮ ਦੇ ਕੇ ਭੇਜ ਦਿੱਤਾ। ਹੁਣ ਜੇ ਉਹਦੇ ਹੁਕਮ ਨੂੰ ਪਛਾਣਨਾ ਕਰੇ ਤਾਂ ਬੁੱਧੀ ਰੂਪ ਪੱਲੇ 'ਚ ਲਾਭ ਪ੍ਰਾਪਤ ਕਰਦਾ ਹੈ। ਹੁਕਮੀ ਪੈਦਾ ਜਾਏ ਦਰ ਗਹਿ ਭਾਣੀਐ, ਹੁਕਮੇ ਹੀ ਸਿਰ ਮਾਰ ਬੰਦ ਰਬਾਣੀਐ। 420 ਅੰਗ 'ਤੇ ਫਰਮਾਉਂਦੇ ਨੇ, ਹੁਕਮੀ ਦੇ ਹੁਕਮ ਵਿੱਚ ਜਸ ਰੂਪੀ ਪੁਸ਼ਾਕ ਨੂੰ ਪਹਿਨ ਕੇ ਜਾਵੇ ਤਾਂ ਦਰਗਾਹ ਦੇ ਵਿੱਚ ਗਿਆ ਹੋਇਆ ਪਰਮੇਸ਼ਰ ਨੂੰ ਭਾਉਂਦਾ ਹੈ। ਪਰਮੇਸ਼ਰ ਦੇ ਹੁਕਮ ਵਿੱਚ ਮਨਮੁੱਖਾਂ ਦੇ ਸਿਰ ਉੱਤੇ ਰਬਾਣੀਆਂ ਰੱਬ ਦੇ ਬੰਦੇ ਜਿਹੜੇ ਜਮਦੂਤ ਮਾਰਨਾ ਕਰਦੇ ਨੇ, ਹੁਕਮੇ ਹੀ ਸਿਰ ਮਾਰ ਬੰਦ ਰਬਾਣੀਆਂ, ਰਬਾਣੀਆਂ ਤੋਂ ਭਾਵ ਰੱਬ ਵਾਲੇ, ਮਾਰ ਕੇ ਫਿਰ ਰੱਬ ਦੇ ਬੰਦੀ ਖਾਨੇ ਜੇਲ੍ਹ ਵਿੱਚ ਭਾਵ ਨਰਕਾਂ 'ਚ ਪਾਉਂਦੇ। ਸੋ ਕਿਹੜੇ ਮਨਮੁੱਖਾਂ ਨੂੰ ਪਾਉਂਦੇ ਨੇ, ਇਹ ਹੁਣ ਦੂਜਾ ਪਾਠ ਹੈ। ਸੋ ਬੰਦਰ ਬਾਣੀ ਹੈ, ਬਾਂਦਰਾਂ ਵਾਂਗ ਜਿਨ੍ਹਾਂ ਦਾ ਸੁਭਾਅ ਜਿਹੜਾ ਆਦਤ ਹੈ ਚੰਚਲ ਹੈ, ਕਹਿੰਦੇ ਜੋ ਦੂਜਿਆਂ ਪਾਸੋਂ ਖੋਹ ਕੇ ਖਾਣਾ ਕਰਦੇ ਨੇ। ਦੋਨੋਂ ਹੀ ਪਾਠ ਨੇ, ਮੁੱਖ ਤਾਂ ਬਾਂਦਰ ਬਾਣੀਆਂ ਹੀ ਆ ਜਾਣਾ। ਲਾਹਾ ਸੱਚ ਨਿਆਓ ਮਨ ਵਸਾਈਐ, ਲਿਖਿਆ ਪੱਲਾ ਪਾਏ ਗਰਭ ਵੰਜਾਈਐ। ਸੱਚੇ ਨਿਆਂ ਕਰਨ ਵਾਲੇ ਪਰਮੇਸ਼ਰ ਦੇ ਨਾਮ ਨੂੰ ਮਨ ਵਿੱਚ ਵਸਾਈਏ ਤਾਂ ਲਾਭ ਪ੍ਰਾਪਤ ਹੁੰਦਾ। ਸੱਤ ਅਸੱਤ ਦੇ ਨਿਰਣੇ ਰੂਪ ਸੱਚੇ ਨਿਆਂ ਨੂੰ ਕਰੇ ਅਤੇ ਮਨ ਵਿੱਚ ਨਾਮ ਨੂੰ ਵਸਾਵੇ। ਮਹਾਰਾਜ ਕਹਿੰਦੇ ਮਨ ਨੂੰ ਵਸ ਵਿੱਚ ਲਿਆਵੇ ਤਾਂ ਲਾਭ ਹੁੰਦਾ। ਚੰਗੀ ਕਿਸਮਤ ਦੇ ਲਿਖੇ ਅਨੁਸਾਰ ਬੁੱਧੀ ਰੂਪੀ ਪੱਲੇ ਵਿੱਚ ਨਾਮ ਨੂੰ ਪਾਵੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋ ਮੇਰੀ ਤਕਦੀਰ ਵਿੱਚ ਲਿਖਿਆ ਉਹੀ ਮੇਰੇ ਪੱਲੇ ਪੈਣਾ, ਇਹ ਨਿਸ਼ਚਾ ਰੱਖ ਕੇ ਹੰਕਾਰ ਨੂੰ ਦੂਰ ਕਰੇ। ਮਨਮੁਖੀਆਂ ਸਿਰ ਮਾਰ ਵਾਦ ਖਪਾਈਆ, ਜੋ ਮਨਮੁਖ ਇਸਤਰੀਆਂ ਵਾਦ ਹੁੰਦਾ ਝਗੜਿਆਂ ਵਿੱਚ ਆਪ ਖਪਦੀਆਂ, ਹੋਰਨਾਂ ਨੂੰ ਖਪਾਉਂਦੀਆਂ ਨੇ, ਉਹਨਾਂ ਦੇ ਸਿਰ 'ਤੇ ਜਮ ਡੰਡੇ ਮਾਰਦਾ। ਠੱਗ ਮੁੱਠੇ ਕੂੜਿਆਰ ਬੰਨ ਚਲਾਈ ਹੈ, ਬੰਨ ਦੇ ਹਲੰਤ ਲਾਈ ਹੋਈ ਭਾਰਾ ਕਰਕੇ ਬੋਲਣਾ। ਸੋ ਜੋ ਕੂੜੀ ਹੁੰਦੀ ਝੂਠੀ ਇਸਤਰੀ ਕਾਮ ਕ੍ਰੋਧ ਆਦਿਕਾਂ ਠੱਗਾਂ ਕਰਕੇ ਮੁੱਠੀ ਤੋਂ ਭਾਵ ਲੁੱਟੀ ਗਈ ਹੈ, ਉਸ ਕੂੜਿਆਰ ਭਾਵ ਝੂਠੀ ਔਰਤ ਨੂੰ ਬੰਨ ਕੇ ਪਰਲੋਕ ਰਸਤੇ ਵਿੱਚ ਤੋਰਿਆ ਜਾਂਦਾ ਜਮਦੂਤਾਂ ਵੱਲੋਂ, ਗੁਰਮੁਖ ਨਹੀਂ ਜਾਂਦੇ। ਸਾਹਿਬ ਹਿਰਦੈ ਵਸਾਏ ਨਾ ਪਛੋਤਾ ਵਹੀ, ਗੁਨਹਾਂ ਬਖਸ਼ਣ ਹਾਰ ਸ਼ਬਦ ਕਮਾਵਹੀ। ਗੁਨਾਹ ਤੋਂ ਭਾਵ ਉਗਣਾਂ ਦੇ ਬਖਸ਼ਣ ਵਾਲੇ ਜੋ ਸਤਿਗੁਰੂ ਹਨ, ਉਹਨਾਂ ਦੇ ਉਪਦੇਸ਼ ਨੂੰ ਜੋ ਜੀਵ ਰੂਪ ਇਸਤਰੀ ਕਮਾਉਂਦੀ ਹੈ ਅਤੇ ਸਾਹਿਬ ਦੇ ਨਾਮ ਨੂੰ ਹਿਰਦੇ ਵਿੱਚ ਵਸਾਉਂਦੀ ਹੈ, ਉਹ ਫੇਰ ਪਛਤਾਉਂਦੀ ਨਹੀਂ। ਨਾਨਕ ਮੰਗੈ ਸੱਚ ਗੁਰਮੁਖ ਘਾਲੀ ਹੈ, ਮੈਂ ਤੁਝ ਬਿਨ ਅਵਰ ਨਾ ਕੋਏ ਨਦਰ ਨਿਹਾਲੀ ਹੈ। ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ, ਹੇ ਵਾਹਿਗੁਰੂ ਮੈਂ ਸੱਚ ਨਾਮ ਨੂੰ ਮੰਗਦਾ ਤੇਰੇ ਦਰ ਤੋਂ, ਗੁਰਾਂ ਦੁਆਰੇ ਮੇਰੀ ਝੋਲੀ ਵਿੱਚ ਇਹ ਖੈਰ ਪਾ ਦਿਓ ਕਿਰਪਾ ਕਰਕੇ ਕਿ ਆਪ ਜੀ ਤੋਂ ਬਿਨਾਂ ਮੇਰਾ ਹੋਰ ਕੋਈ ਆਸਰਾ ਨਹੀਂ। ਮਿਹਰ ਦੀ ਨਜ਼ਰ ਕਰਕੇ ਬੜੇ ਪਿਆਰ ਸਤਿਕਾਰ ਨਾਲ ਮੈਂ ਆਪਦੇ ਦਰ 'ਤੇ ਬੇਨਤੀ ਕਰਦਾ ਕਿ ਮਿਹਰ ਦੀ ਨਜ਼ਰ ਭਰ ਕੇ ਮੇਰੇ ਵੱਲ ਦੇਖੋ ਇੱਕ ਵਾਰੀ, ਕਿਰਪਾ ਦ੍ਰਿਸ਼ਟੀ ਨਾਲ ਤੱਕ ਦੇਣਾ ਕਰੋ, ਜਿਸ ਕਰਕੇ ਮੇਰੇ ਸਾਰੇ ਦੁੱਖ ਦੂਰ ਹੋ ਜਾਣ ਜੀ। ਆਸਾ ਮਹੱਲਾ ਪਹਿਲਾ, ਕਿਆ ਜੰਗਲ ਢੂੰਡੀ ਜਾਏ, ਮੈਂ ਘਰ ਬਨ ਹਰੀਆਵਲਾ। ਜਗਿਆਸੂ ਮਹਾਤਮਾ ਦੇ ਸੰਵਾਦ ਦੁਆਰਾ ਮਹਾਰਾਜ ਫਰਮਾਉਂਦੇ ਨੇ, ਜਗਿਆਸੂ ਮਹਾਤਮਾ ਦਾ ਸੰਵਾਦ ਗੁਰੂ ਗ੍ਰੰਥ ਸਾਹਿਬ 'ਚ ਕਈ ਵਾਰੀ ਆਉਣਾ ਹੈ। ਇਹ ਜਾਣ ਲਓ ਮਹਾਤਮਾ ਜਦੋਂ ਅੱਖਰ ਆਏ ਤਾਂ ਬ੍ਰਹਮ ਗਿਆਨੀ, ਜਗਿਆਸੂ ਜਿਹੜਾ ਹੁੰਦਾ ਉਹ ਪ੍ਰਾਪਤੀ ਦੀ ਇੱਛਾ ਵਾਲਾ। ਹੁਣ ਇਹ ਦੋਨਾਂ ਦਾ ਸੰਵਾਦ ਸਤਿਗੁਰੂ ਆਪ ਸੁਣਾਉਂਦੇ ਵੀ ਕਿਵੇਂ ਹੁੰਦਾ। ਜਗਿਆਸੂ ਨੇ ਬੇਨਤੀ ਕੀਤੀ, ਇਹ ਸੰਤੋ ਪਰਮੇਸ਼ਰ ਦੀ ਪ੍ਰਾਪਤੀ ਜੰਗਲਾਂ ਵਿੱਚ ਰਹਿਣ ਨਾਲ ਹੁੰਦੀ ਹੋਵੇਗੀ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜਵਾਬ ਦਿੰਦੇ ਨੇ, ਕਿਆ ਜੰਗਲ ਢੂੰਡੀ ਜਾਏ, ਮੈਂ ਘਰ ਬਣ ਹਰੀ ਆਵਲਾ। ਜੰਗਲਾਂ ਦੀ ਜਿਹੜੀ ਜਗ੍ਹਾ ਹੈ, ਜਾਏ ਤੋਂ ਭਾਵ ਹੁੰਦੀ ਜਗ੍ਹਾ, ਜਿੱਥੇ ਵੀ ਬਹੁਤੀਆਂ ਜਗ੍ਹਾ ਦੇ ਉੱਤੇ ਜਾਏ ਅੱਖਰ ਆਉਂਦਾ ਉਹ ਜਗ੍ਹਾ ਦਾ ਹੀ ਵਾਚਕ ਹੁੰਦਾ। ਜਾਏ ਹੁੰਦਾ ਜਾ ਕੇ ਕੀ ਢੂੰਡਣਾ ਜੰਗਲਾਂ 'ਚ। ਕਹਿੰਦੇ ਮੈਨੂੰ ਤਾਂ ਸਰੀਰ ਘਰ ਦੇ ਵਿੱਚ ਹੀ ਹਰੇ ਕਰਨ ਵਾਲਾ ਪਰਮੇਸ਼ਰ ਬਨ ਹੁੰਦਾ, ਸਾਖਿਆਤਕਾਰ ਬਣਿਆ। ਕਹਿੰਦੇ ਤੂੰ ਵੀ ਸਰੀਰ ਘਰ ਦੇ ਵਿੱਚ ਹੀ ਲੱਭ, ਬਾਹਰ ਜੰਗਲਾਂ ਵਿੱਚ ਨਾ ਜਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੰਗਲਾਂ 'ਚ ਜਾਣ ਤੋਂ ਰੋਕਦੇ, ਕਹਿੰਦੇ ਆ ਕਾਹਿਰੇ ਬਨ ਖੋਜਣ ਜਾਈ, ਸਰਬਿੰਦ ਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਉਹ ਮਦ ਜਿਉਂ ਬਾਸ ਬਸਤ ਹੈ, ਮੁਕਰਮਾ ਹੈ ਜੈਸੇ ਛਾਈ। ਮਹਾਰਾਜ ਕਹਿੰਦੇ ਫੁੱਲਾਂ ਵਿੱਚ ਖੁਸ਼ਬੂ ਵਸਦੀ ਕਿਤੇ ਦੇਖਦੀ ਆ, ਪਰ ਪਰਮੇਸ਼ਰ ਵੀ ਇਸ ਤਰ੍ਹਾਂ ਹੀ ਹੈ। ਸਾਹਮਣੇ ਜਿਵੇਂ ਆਪਾਂ ਸ਼ੀਸ਼ੇ ਮੂਹਰੇ ਖੜ ਜਾਂਦੇ ਹਾਂ, ਆਪਣਾ ਅਕਸ ਨਜ਼ਰ ਆਉਂਦਾ। ਤੂੰ ਦਿਲ ਨੂੰ ਸ਼ੀਸ਼ੇ ਵਰਗਾ ਸਾਫ਼ ਕਰ, ਤੈਨੂੰ ਤੇਰਾ ਸਰੂਪ ਅੰਦਰੋਂ ਨਜ਼ਰ ਆ ਜਾਵੇਗਾ। ਸੋ ਫਰੀਦ ਜੀ ਫਿਰ ਇਸ ਪ੍ਰਕਾਰ ਫਰਮਾਉਂਦੇ, ਕਹਿੰਦੇ ਫਰੀਦਾ ਜੰਗਲ ਜੰਗਲ ਕਿਆ ਭਵੈ, ਵਣ ਕੰਡਾ ਮੋੜੇ ਵਸੀ ਰੱਬ ਹਿਆਲੀ। ਜੰਗਲ ਕਿਆ ਢੂੰਡੇ, ਅੰਦਰ ਢੂੰਡ ਜੇ ਢੂੰਡਣਾ, ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮਾਹੇ ਦਿਖਾਇਆ ਥਾ। ਸੱਚ ਟਿਕੈ ਘਰ ਆਏ ਸਭ ਦਿਓ ਤਾਵਲਾ। ਗੁਰ ਸ਼ਬਦ ਗ੍ਰਹਿਣ ਕਰਨ ਦੀ ਬੜੀ ਲੋੜ ਹੈ, ਕਿਉਂਕਿ ਗੁਰ ਸ਼ਬਦ ਕਰਕੇ ਉਹ ਸੱਚਾ ਪਰਮੇਸ਼ੁਰ ਉਤਾਵਲਾ, ਸ਼ੀਘਰ ਹੀ ਅੰਤੇ ਕਰਨ ਰੂਪ ਘਰ 'ਚ ਆ ਕੇ ਟਿਕਦਾ, ਸਾਖਿਆਤਕਾਰ ਹੁੰਦਾ। ਸ਼ਬਦ ਦੀ ਵੀ ਸਮਝ ਕਿਸੇ ਕਿਸੇ ਨੂੰ ਲੱਗੀ, ਕਿਉਂਕਿ ਸ਼ਬਦ ਆਪਾਂ ਵੀ ਮੂੰਹ 'ਚੋਂ ਬੋਲਦੇ ਹਾਂ, ਦੁਨੀਆਂ ਵੀ ਬੋਲਦੀ ਹੈ, ਲੋਕ ਬਥੇਰੀਆਂ ਲੈ ਕੇ ਪੈੱਨ ਪੈਨਸਲਾਂ ਲਿਖਦੇ ਵੀ ਹੈ, ਇਹ ਸ਼ਬਦ ਨਹੀਂ। ਸ਼ਬਦ ਹੁੰਦਾ ਸੱਤਾ ਸੰਯੁਕਤ, ਉਹਦੇ 'ਚ ਕੋਈ ਜੀਵ ਜਾਨ ਹੋਵੇ, ਸੱਤਾ ਹੋਵੇ। ਸੋ ਇੱਕ ਕੋਈ ਬੰਦਾ ਕਿਸੇ ਅਹੁਦੇ 'ਤੇ ਬੈਠਾ, ਉਹਦਾ ਇੱਕ ਅੱਖਰ ਲਿਖਿਆ ਹੋਇਆ ਹੀ ਸਭ ਕੁਝ ਪਲਟਾ ਦਿੰਦਾ, ਅਤੇ ਆਮ ਬੰਦਾ ਜਿੰਨਾ ਮਰਜ਼ੀ ਲਿਖੀ ਜਾਵੇ ਉਹਦਾ ਕੁਛ ਵੀ ਨਹੀਂ ਹੁੰਦਾ, ਸੱਤਾ ਵਾਲਾ ਅੱਖਰ ਹੈ। ਪਰਮਾਤਮਾ ਸੱਤਾ ਦਾ ਮਾਲਕ ਹੈ, ਜਿਹੜੀ ਉਹਦੀ ਸ਼ਬਦ ਇੱਕ ਵੀ ਹੈ ਨਾ, ਉਹ ਇੱਕੋ ਹੀ ਸ਼ਬਦ ਬਹੁਤ ਹੁੰਦਾ। ਇਸ ਕਰਕੇ ਸਤਿਗੁਰੂ ਕਹਿੰਦੇ ਸ਼ਬਦ ਦੇ ਨਾਲ ਬਣਨਾ, ਸ਼ਬਦ ਨੂੰ ਸਮਝ, ਇਹਦੀ ਤਾਕਤ ਨੂੰ ਜਾਣ। ਸ਼ਬਦ ਦੀ ਕਿੰਨੀ ਤਾਕਤ ਹੈ, ਕਿੱਡਾ ਵੱਡਾ ਚੈੱਕ ਹੋਵੇ ਉਹਦੇ ਉੱਤੇ ਦਸਖਤ ਨਾ ਕਰੋ, ਬਸ ਬੇਕਾਰ ਆ। ਮਾੜੀ ਜੀ ਕਿਤੇ ਮਿਸਟੇਕ ਹੋ ਜਾਵੇ ਫਿਰ ਵੀ ਉਹ ਮੋੜ ਦਿੰਦੇ ਵੀ ਇਹ ਠੀਕ ਨਹੀਂ ਗੱਲ। ਦੇਖੋ ਕਿੰਨੀ ਤਾਕਤ ਹੈ। ਜੈ ਦੇਖਾ ਤਹਿ ਸੋਏ ਆ ਵਰਨਾ ਜਾਣੀ ਹੈ। ਹੁਣ ਸਤਿਗੁਰੂ ਕਹਿੰਦੇ ਜਿੱਧਰ ਵੀ ਦੇਖਦੇ ਉਸ ਪਾਸੇ ਪਰਮੇਸ਼ਰ ਹੀ ਦਿਖਦਾ, ਉਹ ਤੋਂ ਬਿਨਾਂ ਹੋਰ ਕੋਈ ਨਜ਼ਰ ਹੀ ਨਹੀਂ ਆਉਂਦਾ ਮੈਨੂੰ। ਆਪ ਜੀ ਨੂੰ ਨਜ਼ਰ ਆਉਂਦਾ ਮਹਾਰਾਜ, ਸਾਨੂੰ ਵੀ ਦਿਖਾਓ, ਬੇਨਤੀ ਕਰੀਏ। ਗੁਰ ਕੀ ਕਾਰ ਕਮਾਏ ਮਹਿਲ ਪਛਾਣੀ ਹੈ ਰਹਾਓ। ਕਹਿੰਦੇ ਤੁਸੀਂ ਫਿਰ ਗੁਰੂ ਦੀ ਸੇਵਾ ਕਰੋ ਨਾ, ਸੇਵਾ ਕਰੋ ਅਤੇ ਮਹਿਲ ਹੁੰਦਾ ਸਰੂਪ ਤੁਹਾਨੂੰ ਵੀ ਦਿਖਾ ਦੇਣਗੇ ਅੰਦਰੋਂ। ਫਰੀ ਫੰਡ 'ਚ ਤਾਂ ਹੁਣ ਹੋਣੋ ਰਿਹਾ, ਪਹਿਲਾਂ ਸੇਵਾ ਕਰੋ ਐਨ ਤਨੋ ਮਨੋ ਹੋ ਕੇ, ਜਿਵੇਂ ਗੁਰੂ ਅਮਰਦਾਸ ਜੀ ਨੇ ਕੀਤੀ ਹੈ, ਵਿਸ਼ਰਾਮ ਦੇ ਕੇ ਕਹਿੰਦੇ ਨੇ। ਆਪ ਮਿਲਾਵੈ ਸੱਚ ਤਾਂ ਮਨ ਭਾਵਈ, ਚੱਲੈ ਸਦਾ ਰਜਾਏ ਅੰਕ ਸਮਾਵਈ। ਜਾਂ ਉਹਦੇ ਮਨ ਵਿੱਚ ਭਾ ਜਾਵੇ ਜੀਵ ਵੀ ਇਹ ਜੀਵ ਚੰਗਾ ਹੈ, ਸਾਰਾ ਦਿਨ ਇੱਥੇ ਸੇਵਾ ਕਰਦਾ ਹੈ, ਬਾਣੀ ਪੜ੍ਹਦਾ ਹੈ, ਕਿਸੇ ਦਾ ਮਾੜਾ ਨਹੀਂ ਕਰਦਾ, ਦੁਨੀਆਂ 'ਚ ਮੇਰਾ ਰੂਪ ਦੇਖਦਾ, ਉਹਨੂੰ ਚੰਗਾ ਲੱਗ ਜੇ ਜਾਂ ਤਾਂ ਫਿਰ ਕਹਿੰਦੇ ਸ਼੍ਰੋਮਣੀ ਪਰਮਾਤਮਾ ਨੂੰ ਜਾਂ ਇਹ ਜੀਵ ਭਾ ਜਾਂਦਾ ਤਾਂ ਸੱਚਾ ਵਾਹਿਗੁਰੂ ਫਿਰ ਉਹ ਜੀਵ ਨੂੰ ਚੰਗਾ ਸਮਝ ਕੇ ਆਪਣੇ 'ਚ ਮਿਲਾ ਲੈਂਦਾ। ਸੋ ਪਰਮੇਸ਼ੁਰ ਦੀ ਜਿਹੜੀ ਰਜਾਏ ਆਗਿਆ ਵਿੱਚ ਹਮੇਸ਼ਾ ਚੱਲੇ ਤਾਂ ਉਹ ਸਰੂਪ ਵਿੱਚ ਸਮਾਉਂਦਾ ਵੀ ਇਹ ਆਗਿਆਕਾਰੀ ਹੈ, ਇਹਨੇ ਅੱਜ ਤੱਕ ਮੇਰੇ ਹੁਕਮ ਨੂੰ ਮੋੜਿਆ ਨਹੀਂ, ਕਦੇ ਪਰਖ ਪਰਖ ਕੇ ਵੀ ਦੇਖਿਆ ਪਰ ਇਹਨੇ ਕਦੇ ਨਾਂਹ ਨਹੀਂ ਕੀਤੀ ਮੈਨੂੰ। ਸੱਚਾ ਸਾਹਿਬ ਮਨ ਵਸੈ, ਵਸਿਆ ਮਨ ਸੋਈ। ਸੋ ਜਿਸ ਮਨ ਵਿੱਚ ਸੱਚਾ ਸਾਹਿਬ ਵੱਸਦਾ ਹੈ ਉਹ ਮਨ ਸ਼ੁਭ ਗੁਣਾਂ ਨਾਲ ਭਰ ਗਿਆ, ਉਹ ਮਨ ਵੀ ਵੱਸ ਗਿਆ, ਨਿਸ਼ਚੇ ਕਰੋ, ਨਹੀਂ ਤਾਂ ਮਨ ਉਜੜਿਆ ਹੀ ਹੋਇਆ। ਜਦੋਂ ਅੰਦਰ ਮਾਲਕ ਨਾ ਬੈਠਾ ਹੋਵੇ ਘਰ ਦੇ ਵਿੱਚ, ਆਹ ਨਿਆਣੇ ਹੀ ਨਹੀਂ ਡਰਦੇ ਜੇ ਘਰੇ ਪਿਓ ਨਾ ਹੋਵੇ, ਫਿਰ ਨਿਆਣੇ ਡਰਦੇ ਆ, ਸਾਰਾ ਘਰ ਟਾਈਮ ਸਿਰ ਘਰੇ ਆ ਜਾਂਦੇ। ਜੇ ਆਪ ਹੀ ਨਾ ਘਰੇ ਮਾਲਕ ਹੋਵੇ ਫਿਰ ਕੋਈ ਵੀ ਨਹੀਂ ਡਰਦਾ, ਆਵਾ ਗਾਉਣ ਤੁਰੇ ਫਿਰਦੇ। ਸਤਿਗੁਰੂ ਕਹਿੰਦੇ ਜਦ ਤੇਰਾ ਮਨ ਹੀ ਨਹੀਂ ਇੱਥੇ ਟਿਕਿਆ, ਮਨ ਦੇ ਨਾਲ ਜਿਹੜੀ ਫੌਜ ਆ ਉਹ ਵੀ ਬਾਹਰ ਨੂੰ ਖਿਸਕੀ ਹੋਈ ਹੈ। ਜਦੋਂ ਸਤਿਗੁਰੂ ਕਹਿੰਦੇ ਮੈਂ ਆ ਕੇ ਆਪ ਬੈਠਾ ਉੱਥੇ ਹਿਰਦੇ 'ਚ ਨਾਮ ਨੂੰ ਤੂੰ ਬਿਠਾ ਲਿਆ, ਮਨ ਦੀ ਕੀ ਮਜਾਲ ਹੈ ਬਾਹਰ ਚਲਿਆ ਜਾਵੇ, ਔਗੜਾਂ ਦੀ ਕੀ ਮਜਾਲ ਆ ਕੇ ਹਿਰਦੇ 'ਚ ਆ ਜਾਣ, ਮੇਰੇ ਹੁੰਦਿਆਂ ਸ਼ੁਭ ਗੁਣ ਹੀ ਆਉਣਗੇ, ਇਸ ਕਰਕੇ ਤੂੰ ਸ਼ੁਭ ਗੁਣਾਂ ਨੂੰ ਲਿਆਉਣਾ, ਮੈਨੂੰ ਲਿਆਉਣਾ ਹਿਰਦੇ 'ਚ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਆਪੇ ਦੇ ਵਡਿਆਈਆਂ ਦੇ ਤੋਟ ਨਾ ਹੋਈ। ਉਹ ਵਾਹਿਗੁਰੂ ਆਪ ਹੀ ਵਡਿਆਈਆਂ ਦਿੰਦਾ ਹੈ, ਦਿੰਦਿਆਂ ਹੋਇਆਂ ਉਹਨੂੰ ਤੋਟ ਨਹੀਂ ਆਉਂਦੀ, ਘਾਟਾ ਨਹੀਂ ਪੈਂਦਾ ਕਦੇ। ਅਬੇ ਤਬੇ ਕੀ ਚੱਕਰੀ ਕਿਉਂ ਦਰ ਗਹਿ ਪਾਵੈ। ਮਹਾਰਾਜ ਨੇ ਕਿਹਾ ਇਹ ਕੰਮ ਹੁਣੇ ਹੀ ਕਰ, ਸਿੱਖ ਆਖਦਾ ਜਦੋਂ ਲੋੜ ਹੋਵੇਗੀ ਉਦੋਂ ਕਰਾਂਗਾ। ਸੋ ਇਸ ਤਰ੍ਹਾਂ ਦੀ ਚੱਕਰੀ ਕਰਨ ਨਾਲ ਦਰਗਾਹ ਵਿੱਚ ਕਿਵੇਂ ਸੁੱਖ ਪਾਵੇਂਗਾ, ਤੈਨੂੰ ਕਿਹਾ ਤਾਂ ਹੁਣ ਕਰ, ਤੂੰ ਕਹਿੰਦਾ ਮੈਂ ਫੇਰ ਕਰਾਂਗਾ। ਅਬੇ ਤਬੇ ਹੁੰਦਾ ਹੰਕਾਰ ਸਹਿਤ, ਗੁਰਾਂ ਦੀ ਚੱਕਰੀ ਕਰਨ ਨਾਲ ਦਰਗਾਹ ਵਿੱਚ ਕਿਵੇਂ ਸੋਭਾ ਪਾਵੇਂਗਾ। ਅਬੇ ਤਬੇ ਕੀ ਚੱਕਰੀ ਹੁੰਦੀ ਜਿਹੜੀ ਗੁਰੂ ਨੂੰ ਛੱਡ ਕੇ ਐਵੇਂ ਇੱਧਰ ਉੱਧਰ ਮਾੜਿਆਂ ਮੋਟਿਆਂ ਦੇ ਚਰਨਾਂ ਨੂੰ ਜਾ ਕੇ ਲੱਗੀ ਜਾਂਦੇ ਹੋ, ਉਹਦੇ ਨਾਲ ਦਰਗਾਹ ਵਿੱਚ ਕਿਵੇਂ ਆਦਰ ਪ੍ਰਾਪਤ ਕਰੋਗੇ। ਪੱਥਰ ਕੀ ਬੇੜੀ ਜੇ ਚੜ੍ਹੈ ਪਰ ਨਾਲ ਬੁਡਾਵੈ। ਜਿਵੇਂ ਹੁਣ ਪ੍ਰਤੱਖ ਜਿਹੜੀ ਪੱਥਰ ਦੀ ਬੇੜੀ 'ਚ ਚੜ੍ਹੇ ਤਾਂ ਉਹ ਪਰ ਨਾਲ ਹੁੰਦਾ, ਕਿਨਾਰੇ 'ਤੇ ਹੀ ਡੋਬ ਦਿੰਦੀ ਹੈ, ਕਿਉਂਕਿ ਪੱਥਰ ਦੀ ਬੇੜੀ ਕਿਹੜਾ ਚੱਲਣੀ ਹੈ। ਸੋ ਇਸ ਪ੍ਰਕਾਰ ਕਹਿੰਦੇ ਕੁਸੰਗਤ ਰੂਪ ਪੱਥਰ ਦੀ ਬੇੜੀ 'ਤੇ ਜੇ ਚੜ੍ਹਦਾ ਤਾਂ ਉਹ ਸੰਸਾਰ ਰੂਪੀ ਪਰਨਾਲ ਹੁੰਦਾ, ਸਮੁੰਦਰ ਵਿੱਚ ਹੀ ਡੋਬ ਦਿੰਦੀ ਹੈ। ਕਿਹਨੂੰ ਡੋਬਦੀ ਹੈ? ਕਹਿੰਦੇ ਜਿਹਦਾ ਅੰਤਕਰਨ ਪਾਪਾਂ ਨਾਲ ਭਰਿਆ ਹੋਇਆ। ਸੋ ਪੱਥਰ ਕੀ ਬੇੜੀ ਜੇ ਚੜ੍ਹੈ, ਦੂਜੇ ਪਾਠ 'ਚ ਆਉਂਦਾ ਕਹਿੰਦੇ ਭਰ ਨਾਲ, ਅੱਡ ਅੱਡ ਹੈ ਇਹ ਭਾਰ ਨਾਲ ਬੁਡਾਵੈ। ਭਰ ਨਾਲ ਦਾ ਮਤਲਬ ਕੀ ਹੁੰਦਾ? ਕਹਿੰਦੇ ਭਾਰ ਨਾਲ ਹੀ ਡੁਬਾ ਦਿੰਦੀ। ਵੈਸੇ ਤਾਂ ਇਹ ਕਟਾਕਸ਼ ਦਾ ਅਰਥ ਹੈ, ਪਰ ਅਸਲ ਅਰਥ ਜਿਹੜਾ ਸੰਪਰਦਾਇ ਪਾਠ ਹੈ ਉਹ ਭਰ ਨਾਲ ਹੀ ਹੈ। ਆਪਣਾ ਮਨ ਵੇਚੀਐ ਸਿਰ ਦੀ ਜੈ ਨਾਲੇ, ਗੁਰਮੁਖ ਵਸਤ ਪਛਾਣੀਐ ਆਪਣਾ ਘਰ ਪਾਲੇ। ਆਪਣਾ ਮਨ ਸਤਿਗੁਰੂ ਦੇ ਅੱਗੇ ਵੇਚ ਦਿਓ ਅਤੇ ਸਿਰ ਦਾ ਮਤਲਬ ਹੈ ਹੰਕਾਰ ਵੀ ਨਾਲ ਹੀ ਦੇ ਦਿਓ। ਸੋ ਗੁਰੂ ਸਾਹਿਬ ਦੁਆਰਾ ਆਤਮ ਵਸਤੂ ਨੂੰ ਅੰਦਰੋਂ ਪਛਾਣੋ ਤਾਂ ਇਹ ਆਪਣੇ ਸਰੂਪ ਘਰ ਨੂੰ ਭਾਲਦਾ ਹੈ। ਤੁਸੀਂ ਅੰਦਰੋਂ ਦੇਖੋ ਆਪਣੇ ਆਪ ਨੂੰ ਕਿ ਮੈਂ ਕੌਣ ਹਾਂ ਅਸਲ ਵਿੱਚ। ਬਾਹਰਲੇ ਰੂਪ ਨੂੰ ਆਪਾਂ ਦੇਖਦੇ ਹਾਂ, ਬਾਹਰਲਾ ਰੂਪ ਤਾਂ ਕਈ ਵਾਰ ਮਿਲਿਆ। ਜੰਮਣ ਮਰਨਾ ਆਖੀਐ ਤਿਨ ਕਰਤੈ ਕੀਆ, ਆਪ ਗਵਾਇਆ ਮਰ ਰਹੇ ਫਿਰ ਮਰਨ ਨਾ ਥੀਆ। ਸੰਸਾਰ ਵੇਲਾ ਜੰਮਣਾ ਮਰਨਾ ਕਿਹਾ ਜਾਂਦਾ ਹੈ, ਜੰਮਣਾ ਵੀ ਮਰਨਾ ਅਕਾਲ ਪੁਰਖ ਨੇ ਆਪ ਹੀ ਬਣਾਇਆ ਹੋਇਆ। ਹੁਣ ਜਿਨ੍ਹਾਂ ਨੇ ਹੰਕਾਰ ਗਵਾਇਆ ਤੇ ਜੀਵਤ ਭਾਵ ਤੋਂ ਮਰੇ ਨੇ, ਉਹਨਾਂ ਦਾ ਮਹਾਰਾਜ ਕਹਿੰਦੇ ਜੰਮਣਾ ਮਰਨਾ ਨਹੀਂ ਹੁੰਦਾ, ਸੌਖਾ ਸੌਖਾ ਤਰੀਕਾ ਦੱਸਿਆ, ਉਸ ਉੱਤੇ ਚੱਲਣਾ ਸ਼ੁਰੂ 'ਚ ਔਖਾ ਲੱਗਦਾ ਤੇ ਨਾਲ ਇਹ ਸਹਾਇਤਾ ਵੀ ਹੈ। ਇਹ ਨਹੀਂ ਹੈ ਕਿ ਨਾਲ ਸਹਾਇਤਾ ਨਹੀਂ ਦਿੱਤੀ। ਕਹਿੰਦੇ ਸ਼ਬਦ ਦੀ ਵਿਚਾਰ ਤੇ ਅਭਿਆਸ ਤੇ ਗੁਰ ਸੇਵਾ, ਤੈਨੂੰ ਨਾਲ ਸਹਾਇਤਾ ਦੇਵਾਂਗੇ, ਤੂੰ ਰੇਸ ਰਸਤੇ 'ਚ ਚੱਲੇਗਾ, ਇਕੱਲਾ ਨਹੀਂ ਹੈ, ਰੱਬ ਤੇਰੇ ਨਾਲ ਹੈ, ਸਤਿਗੁਰੂ ਤੇਰੇ ਨਾਲ, ਸੰਤ ਮਹਾਤਮਾ ਤੇਰੇ ਨਾਲ ਹੈ, ਸੰਗਤ ਤੇਰੇ ਨਾਲ ਹੈ। ਸ਼ਬਦ ਦੀ ਨਾਲ ਕਮਾਈ ਕਰ, ਸਾਈਕਾਰ ਕਮਾਵਣੀ ਤੁਰਕੀ ਫੁਰਮਾਈ। ਕਹਿੰਦੇ ਉਹ ਕਾਰ ਜੀਵ ਨੂੰ ਕਮਾਉਣੀ ਚਾਹੀਦੀ ਜੋ ਧੁਰੋਂ ਪਰਮੇਸ਼ਰ ਨੇ ਫੁਰਮਾਈ ਹੈ, ਧੁਰ ਕੀ ਬਾਣੀ ਨੇ ਜੋ ਫੁਰਮਾਈ ਹੈ, ਧੁਰ ਵਾਲੇ ਬਾਬੇ ਨਾਨਕ ਨੇ ਜੋ ਬਚਨ ਕਹੇ ਉਹ ਕਮਾ। ਜੇ ਮਨ ਸਤਿਗੁਰੂ ਦੇ ਮਿਲੈ ਕਿਨ ਕੀਮਤ ਪਾਹੀ। ਜਿਹੜਾ ਜੀਵ ਮਨ ਦੇ ਕੇ ਸਤਿਗੁਰਾਂ ਨੂੰ ਮਿਲਦਾ, ਜਿਹੜਾ ਸਤਿਗੁਰਾਂ ਨੂੰ ਆਪਣਾ ਮਨ ਦੇ ਦਿੰਦਾ, ਤਾਂ ਅੱਗੋਂ ਜੋ ਉਹਨੂੰ ਉਪਦੇਸ਼ ਮਿਲਦਾ ਉਹਦੀ ਕੀਮਤ ਭਲਾ ਫਿਰ ਕੀ ਨਹੀਂ ਪਾਈ ਬੰਦੇ ਦੀ, ਕਿਸੇ ਨੇ ਨਹੀਂ ਪਾਈ। ਉਹ ਬੰਦਾ ਐਨ ਹੀਰੇ ਵਰਗਾ ਬਣ ਜਾਂਦਾ। ਨਾਲੇ ਤਾਂ ਆਪਾਂ ਗੁਰਾਂ ਕੋਲ ਆਉਣੇ ਹਾਂ, ਨਾਲੇ ਮਨ ਨਹੀਂ ਦਿੰਦੇ। ਕਹਿੰਦੇ ਮਨ ਵੀ ਮੈਂ ਆਪਣਾ ਕੋਲ ਰੱਖੂੰ, ਤੇਰੀ ਗੱਲ ਵੀ ਨਹੀਂ ਮੰਨੂੰਗਾ, ਪਰ ਤੈਨੂੰ ਮੰਨ ਲੈਂਦਾ। ਗੁਰੂ ਗ੍ਰੰਥ ਸਾਹਿਬ ਜੀ, ਤੈਨੂੰ ਮੰਨਦਾ ਗੁਰੂ, ਪਰ ਤੇਰੀ ਗੱਲ ਨਹੀਂ ਮੰਨੂੰਗਾ ਮੈਂ। ਕਿਉਂ? ਗੱਲ ਤਾਂ ਮਨ ਨਾਲ ਮੰਨਣੀ ਹੁੰਦੀ, ਮਨ ਤੈਨੂੰ ਦੇਣਾ ਨਹੀਂ, ਮਨ ਨਾਲ ਤਾਂ ਮੈਂ ਆਪਣੀਆਂ ਮਰਜ਼ੀਆਂ ਵੀ ਕਰਨੀਆਂ ਨੇ। ਮਹਾਰਾਜ ਕਹਿੰਦੇ ਫੇਰ ਤਾਂ ਤੂੰ ਮਿੱਟੀ ਦਾ ਮਿੱਟੀ ਰਹਿ ਜਾਣਾ। ਰਤਨਾ ਪਾਰਖ ਸੋ ਧਣੀ ਤਿਨ ਕੀਮਤ ਪਾਈ। ਜੋ ਪਰਮੇਸ਼ਰ ਹੈ ਉਹਦੇ ਰਤਨਾਂ ਦੇ ਪਰਖਣ ਵਾਲਾ ਜੋ ਪੁਰਸ਼ ਹੈ, ਉਹਦੇ ਨਾਮ ਨੂੰ ਜੋ ਪਰਖ ਲੈਂਦਾ, ਉਹਨੇ ਉਹਦੀ ਪ੍ਰਾਪਤੀ ਰੂਪ ਕੀਮਤ ਪਾਈ। ਅਥਵਾ ਜਿਹੜੇ ਰਤਨ ਹੁੰਦੇ ਸ਼ੁਭ ਗੁਣਾਂ ਰੂਪੀ ਰਤਨਾਂ ਨੂੰ ਪਰਖਦਾ, ਉਹੀ ਬੰਦਾ ਧਣੀ ਧਨਾੜ ਬਣ ਜਾਂਦਾ। ਸਾਰਿਆਂ ਦਾ ਮਾਲਕ ਜੋ ਪਰਮੇਸ਼ਰ ਹੈ, ਸੋ ਉਸ ਮਨਮੁਖ ਦੇ ਉਸਦੀ ਪ੍ਰਾਪਤੀ ਰੂਪ ਕੀਮਤ ਜਿਹੜੀ ਹੈ, ਉਹ ਮਨਮੁਖ ਨੇ ਨਹੀਂ ਪ੍ਰਾਪਤ ਕੀਤੀ, ਗੁਰਮੁਖਾਂ ਨੇ ਪ੍ਰਾਪਤ ਕਰ ਲਈ ਹੈ। ਨਾਨਕ ਸਾਹਿਬ ਮਨ ਵਸੈ ਸੱਚੀ ਵਡਿਆਈ। ਸਤਿਗੁਰੂ ਕਥਨ ਕਰਦੇ ਜੇ ਸਾਹਿਬ ਜਿਹੜਾ ਮਾਲਕ ਪਰਮੇਸ਼ਰ ਹੈ, ਉਹ ਜੇ ਮਨ ਦੇ ਵਿੱਚ ਵਸ ਜਾਏ ਤਾਂ ਜੀਵ ਦੀ ਸੱਚੀ ਵਡਿਆਈ ਹੁੰਦੀ, ਵਸ ਜਾਂਦਾ। ਉਹ ਮਿਹਨਤ ਕਰਨੀ ਪੈਂਦੀ, ਤਿੰਨ ਤਿੰਨ ਚਾਰ ਚਾਰ ਘੰਟੇ ਛੇਤੀ ਵਸਾਉਣਾ। ਜਿਨ੍ਹਾਂ ਨੇ ਹੁਣ ਇੱਥੇ ਛੇਤੀ ਆ ਕੇ ਨਵੇਂ ਨਵੇਂ ਆਉਂਦੇ, ਘਰ ਵੀ ਲੈਣਾ, ਗੱਡੀ ਵੀ ਲੈਣੀ ਹੈ, ਉਹ ਕਹਿੰਦੇ ਇੱਕ ਜੌਬ ਨਾਲ ਨਹੀਂ ਸਰਦਾ, ਫਿਰ 16 ਘੰਟੇ 20-20 ਘੰਟੇ ਕੰਮ ਕਰਕੇ ਦਸ ਕੁ ਸਾਲ ਚੰਗੀ ਖਿੱਚ ਕੇ ਮਿਹਨਤ ਕਰਦੇ ਨੇ, ਫਿਰ ਕਹਿੰਦੇ ਹੁਣ ਲਈ ਦੋ ਘਰ ਬਣ ਗਏ, ਚਾਰ ਗੱਡੀਆਂ ਬਣ ਗਈਆਂ, ਨਿਆਣੇ ਪੜ੍ਹ ਗਏ, ਅਤੇ ਜੇ ਉਹ ਇੱਕ ਜੋਬ ਵੀ ਕਰਦੇ ਫਿਰ ਤਾਂ ਰੋਟੀ ਵੀ ਖਾਂਦੇ, ਕਿਰਾਏ 'ਤੇ ਬੈਠੇ ਰਹਿੰਦੇ। ਮਹਾਰਾਜ ਕਹਿੰਦੇ ਜੇ ਤੂੰ ਨਾਮ ਨੂੰ ਹਿਰਦੇ 'ਚ ਵਸਾਉਣਾ, ਜੇ ਘੰਟਾ ਕੰਮ ਕਰੇਗਾ ਘੰਟੇ ਵਾਲਾ ਹੋਊਗਾ, ਜੇ ਅੱਠ ਘੰਟੇ ਸਿਮਰਨ ਕਰੇਗਾ ਅੱਠਾਂ ਘੰਟਿਆਂ 'ਤੇ ਕਿਤੇ ਦੀ ਕਿਤੇ ਪਹੁੰਚ ਜਾਣਾ ਤੂੰ। ਅੱਠ ਘੰਟੇ ਰੋਜ਼ ਸਿਮਰਨ ਕਰੇਗਾ, ਕਲਯੁੱਗ ਵਿੱਚ ਦੋ ਮਹੀਨੇ ਵੀ ਨਹੀਂ ਲੱਗਦੇ, ਦੋ ਮਹੀਨਿਆਂ 'ਚ ਕਿਰਪਾ ਹੋ ਜਾਂਦੀ ਹੈ। ਆਸਾ ਮਹੱਲਾ ਪਹਿਲਾ, ਜਿੰਨੀ ਨਾਮ ਵਿਸਾਰਿਆ ਦੂਜੈ ਭਰਮ ਭੁਲਾਈ। ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਭੁਲਾ ਹੀ ਦਿੱਤਾ ਅਤੇ ਦਵੈਸ਼ ਭਾਅ 'ਚ ਆਪਣੀ ਬੁੱਧੀ ਭਰਮ 'ਚ ਪਾ ਕੇ ਭੁਲਾਈ ਹੋਈ ਫਿਰਦੇ, ਜਿਹੜੇ ਮੂਲ ਛੋੜ ਡਾਲੀ ਲੱਗੇ ਕਿਆ ਭਾਵ ਹੈ ਛਾਈ। ਫਿਰ ਜਿਹੜੇ ਮੂਲ ਰੂਪ ਪਰਮਾਤਮਾ ਨੂੰ ਛੱਡ ਕੇ ਦੇਵੀ ਦੇਵਤਿਆਂ ਦੀ ਉਪਾਸ਼ਨਾ ਰੂਪ ਟਾਹਣੀਆਂ ਨਾਲ ਲੱਗੇ ਹੋਏ ਨੇ, ਉਹਨਾਂ ਨੇ ਕੀ ਪਾਉਣਾ? ਉਹਨਾਂ ਨੂੰ ਛਾਂ ਕਿੱਥੋਂ ਮਿਲ ਜਾਣੀ ਹੈ? ਜਿਹੜਾ ਟਾਹਣੀ ਥੱਲੇ ਬੈਠਾ ਹੈ, ਸੋ ਮਾੜੀ ਮੋਟੀ ਐਵੇਂ ਟਾਹਣੀ ਜੀ ਸਿਰ 'ਤੇ ਰੱਖ ਕੇ ਬਹਿਣ ਨਾਲ ਛਾਂ ਨਹੀਂ ਮਿਲਦੀ, ਮਹਾਰਾਜ ਕਹਿੰਦੇ ਨੇ। ਅਥਵਾ ਕਹਿੰਦੇ ਨੇ ਕਿਆ ਪਾਵ ਹੈ ਛਾਈ, ਛਾਈ ਹੁੰਦੀ ਸਵਾਹ ਹੀ ਪਾਉਣੀ, ਹੋਰ ਕੀ ਪਾਉਣਾ। ਭੈਰੋਂ ਭੂਤ ਸੀਤਲਾ ਧਾਵੈ, ਖਰ ਬਾਹਨ ਉਹ ਚਾਰ ਉਡਾਵੈ। ਬਿਨ ਨਾਵੈ ਕਿਉਂ ਛੁੱਟੀਐ ਜੇ ਜਾਣੈ ਕੋਈ, ਗੁਰਮੁਖ ਹੋਏ ਤਾਂ ਛੁੱਟੀਐ ਮਨਮੁਖ ਪਤ ਖੋਈ ਰਹਾਉ। ਵਾਹਿਗੁਰੂ ਨਾਮ ਤੋਂ ਬਿਨਾਂ ਕਿਵੇਂ ਛੁਟਕਾਰਾ ਹੋ ਸਕਦਾ? ਨਹੀਂ ਹੋ ਸਕਦਾ। ਗੁਰਮੁਖ ਹੋ ਕੇ ਜੇ ਇਸ ਗੱਲ ਨੂੰ ਕੋਈ ਜਾਣੇ ਤਾਂ ਛੁਟਕਾਰਾ ਹੋ ਸਕਦਾ। ਇਸ ਗੱਲ ਦੇ ਨਾ ਸਮਝਣ ਕਰਕੇ ਮਨਮੁਖਾਂ ਨੇ ਆਪਣੀ ਜਿਹੜੀ ਪਾਤ ਇੱਜ਼ਤ ਖਰਾਬ ਹੀ ਕਰ ਲਈ। ਜਿੰਨੀ ਏਕੋ ਸੇਵਿਆ ਪੂਰੀ ਮਤ ਪਾਈ, ਆਦਿ ਜੁਗਾਦ ਨਿਰੰਜਨਾ ਜਨ ਹਰ ਸਰਣਾਈ। ਭਾਈ ਜਿਨ੍ਹਾਂ ਨੇ ਇੱਕ ਵਾਹਿਗੁਰੂ ਨੂੰ ਸੇਵਿਆ, ਉਹਨਾਂ ਦੀ ਬੁੱਧੀ ਪੂਰੀ ਹੈ, ਉਹ ਸਦਾ ਸਦਾ ਜੋ ਮਾਇਆ ਮਲ ਤੋਂ ਰਹਿਤ ਹੈ। ਗੁਰਮੁਖ ਜਿਨ੍ਹਾਂ ਨੇ ਉਹ ਹਰੀ ਦੀ ਸ਼ਰਨ ਗ੍ਰਹਿਣ ਕੀਤੀ ਹੈ। ਸਾਹਿਬ ਮੇਰਾ ਏਕ ਹੈ ਅਵਰ ਨਹੀਂ ਪਾਈ, ਕਿਰਪਾ ਤੇ ਸੁਖ ਪਾਇਆ ਸਾਚੇ ਪਰਥਾਈ। ਮੇਰਾ ਵਾਹਿਗੁਰੂ ਮਾਲਕ ਇੱਕ ਹੈ, ਇਹ ਭਾਈ ਉਹ ਤੋਂ ਬਿਨਾਂ ਹੋਰ ਕੋਈ ਤਾਰਨ ਵਾਲਾ ਨਹੀਂ। ਜਿਹਨੇ ਵੀ ਸੁਖ ਪਾਇਆ ਸੱਚੇ ਦੀ ਕਿਰਪਾ ਦੇ ਪਰਥਾਏ ਹੁੰਦਾ, ਸਬੱਬ ਕਰਕੇ ਹੀ ਪਾਇਆ। ਗੁਰਬਿਨ ਕਿਨੈ ਨਾ ਪਾਇਓ, ਕੇਤੀ ਕਹਿ ਕਹਾਏ, ਆਪ ਦਿਖਾਵੈ ਵਾਟਣੀ ਸੱਚੀ ਭਗਤ ਦ੍ਰਿੜਾਏ। ਉਹ ਪਰਮਾਤਮਾ ਨੂੰ ਗੁਰਾਂ ਤੋਂ ਬਿਨਾਂ ਹੋਰ ਕਿਸੇ ਨੇ ਦਿਖਾਇਆ? ਵੀ ਗੁਰਾਂ ਤੋਂ ਬਿਨਾਂ ਵੀ ਕਿਸੇ ਨੇ ਦਿਖਾਤਾ ਹੋਵੇ ਪਰਮਾਤਮਾ? ਕਿੰਨੀ ਸ੍ਰਿਸ਼ਟੀ ਕਹਿ ਕਿ ਮੈਨੂੰ ਪਰਮੇਸ਼ਰ ਦੀ ਪ੍ਰਾਪਤੀ ਹੋਈ, ਚਾਹੇ ਹੋਰਨਾਂ ਕੋਲੋਂ ਵੀ ਕਹਾ ਲਵੇ, ਪਰ ਗੁਰੂ ਤੋਂ ਬਿਨਾਂ ਨਹੀਂ ਪਾਇਆ ਕਿਸੇ ਨੇ। ਜਿਹਨੂੰ ਆਪ ਆਪਣੀ ਪ੍ਰਾਪਤੀ ਦੀ ਵਾਟ ਦਿਖਾਉਣੀ ਚਾਹੁੰਦਾ, ਉਹਨੂੰ ਫਿਰ ਭਗਤੀ ਦ੍ਰਿੜ ਕਰਵਾ ਦਿੰਦਾ, ਸੱਚੀ ਭਗਤੀ, ਸੱਚੀ ਭਗਤ ਦ੍ਰਿੜਾਏ। ਮਨਮੁਖ ਜੇ ਸਮਝਾਈ ਹੈ ਪੀ ਉੱਜੜ ਜਾਏ, ਬਿਨ ਹਰ ਨਾਮ ਨਾ ਛੂਟ ਸੀ ਮਰ ਨਰਕ ਸਮਾਏ। ਜੇ ਮਨਮੁਖ ਬੰਦੇ ਨੂੰ ਸਮਝਾਉਣਾ ਵੀ ਕਰੀਏ ਤਾਂ ਵੀ ਨਹੀਂ ਸਮਝਦਾ, ਕਹਿੰਦੇ ਉਹ ਸੰਸਾਰ ਉਜਾੜ ਵੱਲ ਹੀ ਜਾਂਦਾ ਮੁੜ ਮੁੜ ਕੇ। ਵਾਹਿਗੁਰੂ ਨਾਮ ਜਪੇ ਤੋਂ ਬਿਨਾਂ ਜਮਾਂ ਤੋਂ ਛੁਟਕਾਰਾ ਨਹੀਂ ਹੁੰਦਾ, ਇਸ ਲਈ ਮਰ ਕੇ ਨਰਕਾਂ ਦੇ ਵਿੱਚ ਹੀ ਸਮਾ ਜਾਂਦਾ। ਜਨਮ ਮਰੈ ਪਰਮਾਈਐ ਹਰ ਨਾਮ ਨਾ ਲੇਵੈ, ਤਾਂ ਕੀ ਕੀਮਤ ਨਾ ਪਵੈ ਬਿਨ ਗੁਰ ਕੀ ਸੇਵੈ। ਉਹ ਜਿਹੜਾ ਇਨਸਾਨ ਆ ਜਨਮ ਮਰਨ ਦੇ ਫੇਰਿਆਂ 'ਚ ਹੀ ਜਾਂਦਾ, ਜੋ ਹਰੀ ਦਾ ਨਾਮ ਨਹੀਂ ਜਪਦਾ, ਕਿਉਂਕਿ ਸਤਿਗੁਰਾਂ ਦੀ ਸੇਵਾ ਕੀਤੇ ਤੋਂ ਬਿਨਾਂ ਉਹ ਪਰਮੇਸ਼ਰ ਦੀ ਪ੍ਰਾਪਤੀ ਰੂਪ ਕੀਮਤ ਪੈਂਦੀ ਨਹੀਂ ਉਹਦੇ ਕੋਲੋਂ। 421 ਅੰਗ 'ਤੇ ਫਰਮਾਉਂਦੇ ਅਗਲੀ ਪੰਕਤੀ, ਜੇਹੀ ਸੇਵ ਕਰਾਈ ਐ ਕਰਨੀ ਪੀਸਾਈ, ਆਪ ਕਰੇ ਕਿਸ ਆਖੀਐ ਵੇਖੈ ਵਡਿਆਈ। ਹੁਣ ਸਾਥੋਂ ਜਿਹੀ ਜੀ ਸੇਵਾ ਕਰਵਾਉਂਦਾ, ਅਸੀਂ ਵੀ ਕਹਿੰਦੇ ਉਹੋ ਜਿਹੀ ਸੇਵਾ ਹੀ ਕਰਨੀ। ਸੋ ਜਦੋਂ ਆਪ ਸਭ ਕੁਛ ਕਰਦਾ ਤਾਂ ਕਿਹਨੂੰ ਜਾ ਕੇ ਆਖੀਏ? ਕੋਈ ਆਪਣੀ ਇੱਛਾ ਅਨੁਸਾਰ ਹੀ ਵੇਖਦਾ। ਮਹਾਰਾਜ ਕਹਿੰਦੇ ਵਡਿਆਈ ਤੋਂ ਭਾਵ ਇੱਥੇ ਇੱਛਾ ਹੈ। ਗੁਰ ਕੀ ਸੇਵਾ ਸੋ ਕਰੇ ਜਿਸ ਆਪ ਕਰਾਏ, ਨਾਨਕ ਸਹਿਰੋ ਦੇ ਛੁੱਟੀਐ ਦਰਗਹਿ ਪਤ ਪਾਏ। ਉਹ ਇਨਸਾਨ ਗੁਰਾਂ ਦੀ ਸੇਵਾ ਕਰਦਾ ਜਿਹਦੇ ਕੋਲ ਸਤਿਗੁਰੂ ਆਪ ਕਰਾਉਂਦੇ ਨੇ। ਪ੍ਰੇਰਣਾ ਤਾਂ ਉਹਨਾਂ ਨੇ ਦੇਣੀ, ਨਾਲ ਹੀ ਹੁੰਦੇ ਨੇ ਹਿਰਦੇ 'ਚ ਹੀ, ਮਨ ਹੀ ਬਦਲ ਦੇਣਾ ਅੰਦਰੋਂ। ਮਹਾਰਾਜ ਕਹਿੰਦੇ ਗੁਰਾਂ ਨੂੰ ਸਿਰ ਦੇ ਕੇ ਸੇਵਾ ਕਰੇ ਤਾਂ ਜੀਵ ਛੁਟਕਾਰਾ ਹੁੰਦਾ। ਜੀਵ ਦਾ ਹੰਕਾਰ ਛੱਡ ਕੇ ਸੇਵਾ ਕਰੇ, ਸਿਰ ਦੇਣ ਦਾ ਭਾਵ ਹੈ। ਅਤੇ ਦਰਗਾਹ ਵਿੱਚ ਗਿਆ ਵੀ ਇੱਜ਼ਤ ਪ੍ਰਾਪਤ ਕਰਦਾ ਵੀ ਇਹ ਬੰਦੇ ਨੇ ਬਈ ਦੇਖੋ ਸਾਰੀ ਜ਼ਿੰਦਗੀ ਗੁਰਾਂ ਦੀ ਸੇਵਾ ਕੀਤੀ, ਉਹਦਾ ਬੜਾ ਮਾਣ ਸਤਿਕਾਰ ਹੁੰਦਾ।